ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ। ਭਾਈ ਸਾਹਿਬ ਹਜ਼ੂਰ ਸਾਹਿਬ ਦੀ ਯਾਤਰਾ ਨੂੰ 26 ਦਸੰਬਰ 1934 ਨੂੰ ਗਏ। ਰਸਤੇ ਵਿੱਚ 27 ਤੋਂ 31 ਦਸੰਬਰ ਤੱਕ ਦਿੱਲੀ ਦੇ ਗੁਰਦੁਆਰਿਆਂ ਦੀ ਯਾਤਰਾ ਕੀਤੀ। ਫਿਰ ਆਗਰੇ ਗੁਰਦੁਆਰਾ ਮਾਈ ਥਾਨ ਵਿਖੇ 1 ਜਨਵਰੀ 1935 ਨੂੰ ਆਸਾ ਦੀ ਵਾਰ ਦੇ ਕੀਰਤਨ ਕੀਤੇ। 2 ਜਨਵਰੀ ਨੂੰ ਗਵਾਲੀਅਰ ਵਿਖੇ ਬੰਦੀ ਛੋੜ ਗੁਰਦੁਆਰਾ ਸਾਹਿਬ ਦੀ ਯਾਤਰਾ ਕਰਦੇ ਹੋਏ 6 ਜਨਵਰੀ ਨੂੰ ਹਜ਼ੂਰ ਸਾਹਿਬ ਪਹੁੰਚ ਗਏ। 11 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਵਸ ਹਜ਼ੂਰ ਸਾਹਿਬ ਵਿਖੇ ਹੀ ਮਨਾਇਆ। ਤਖ਼ਤ ਸਾਹਿਬ ਵੱਲੋਂ ਆਪ ਨੂੰ ਸ੍ਰੀ ਸਾਹਿਬ ਸਿਰੋ ਪਾਓ ਵਜੋਂ ਬਖਸ਼ਿਸ਼ ਹੋਈ। 12 ਜਨਵਰੀ ਨੂੰ ਹੋਰ ਗੁਰਦੁਆਰਿਆਂ ਦੀ ਯਾਤਰਾ ਕਰਦੇ ਆਪ ਜੀ ਗੁਰਦੁਆਰਾ ਸ਼ਿਕਾਰ ਘਾਟ ਪੁੱਜੇ। ਇਸ ਸਮੇਂ ਭਾਈ ਸਾਹਿਬ ਜੀ ਦੇ ਨਾਲ ਉਹਨਾਂ ਦੀ ਮਾਮੇ ਜਾਈ ਭੈਣ ਵੀ ਸੀ। ਇਸ ਬੀਬੀ ਨੇ ਆਪਣੇ ਨਗਰ ਭਾਈ ਕੀ ਥੇੜੀ ਵਿਖੇ ਭੌਰੇ ਵਿੱਚ 12 ਸਾਲ ਤਪ ਸਾਧਿਆ ਸੀ। ਇਸ ਯਾਤਰਾ ਤੇ ਜਾਣ ਸਮੇਂ ਭਾਈ ਸਾਹਿਬ ਨੂੰ ਇਸ ਬੀਬੀ ਨੂੰ ਨਾਲ ਲਿਜਾਣ ਦੀ ਗੋਝ ਪ੍ਰੇਰਨਾ ਹੋਈ ਸੀ। ਬੀਬੀ ਜੀ ਦੇ ਅੰਦਰ ਸੱਚਖੰਡ ਵਿਖੇ ਦਸ਼ਮੇਸ਼ ਜੀ ਦੇ ਸਾਂਗੋ ਪਾਂਗ ਦਰਸ਼ਨਾਂ ਦੀ ਪ੍ਰਬਲ ਸਿੱਖ ਸੀ, ਪਰ ਉੱਥੇ ਪੁੱਜ ਕੇ ਪੂਰੀ ਨਾ ਹੋ ਸਕੀ ਅਤੇ ਬਿਹਬਲਤਾ ਵਧਦੀ ਗਈ। ਜਦੋਂ ਜੱਥਾ ਗੁਰਦੁਆਰਾ ਸ਼ਿਕਾਰ ਘਾਟ ਵਿਖੇ ਕੀਰਤਨ ਰੰਗਾਂ ਵਿੱਚ ਜੁੜਿਆ ਹੋਇਆ ਸੀ ਤਾਂ ਇਹ ਬੀਬੀ ਜੀ ਵੈਰਾਗ ਕਾਂਗਾਂ ਵਿੱਚ ਕੀਰਤਨ ਵਿੱਚੋਂ ਉੱਠ ਕੇ ਸਰੋਵਰ ਦੇ ਕੰਢੇ ਆ ਬੈਠੇ। ਦਸ਼ਮੇਸ਼ ਜੀ ਦੇ ਦਰਸ਼ਨ ਦੇ ਹਾਵਿਆਂ ਵਿੱਚ ਅਤਿ ਬਿਹਬਲ ਦਸ਼ਾ ਹੋ ਗਈ ਅਤੇ ਦਰਸ ਬਿਹੂਣ ਜੀਵਨ ਨੂੰ ਧ੍ਰਿਗ ਜਾਣ ਕੇ ਸਰੋਵਰ ਵਿੱਚ ਛਾਲ ਮਾਰ ਦਿੱਤੀ। ਪਰ ਐਨ ਉਸੇ ਛਿਨ ਹੀ ਇਹ ਤੁਕ ਸਫੁਰਨ ਹੋਈ, ਆਤਮ ਘਾਤੀ ਹੈ ਜਗਤ ਕਸਾਈ। ਮਨ ਵਿੱਚ ਇਹ ਪਸ਼ਚਾਤਾਪ ਆਉਣ ਦੀ ਦੇਰ ਸੀ ਕਿ ਸਰੋਵਰ ਦੀ ਹੇਠਲੀ ਤਹਿ ਤੇ ਜਾਣ ਤੋਂ ਪਹਿਲੋਂ ਹੀ ਕਿਸੇ ਸ਼ਕਤੀ ਨੇ ਬੋਚ ਕੇ ਸਰੋਵਰ ਦੇ ਕੰਢੇ ਤੇ ਆ ਬਿਠਾਇਆ। ਜਦੋਂ ਸਾਵਧਾਨ ਹੋਏ ਤਾਂ ਵੇਖਿਆ ਕਿ ਕੰਘਾ ਅਤੇ ਗਾਤਰੇ ਦੀ ਸ੍ਰੀ ਸਾਹਿਬ ਹੈ ਨਹੀਂ ਸਨ। ਹੁਣ ਇਹ ਬੈਰਾਗ ਉਪਜਿਆ ਕਿ ਮੇਰੇ ਅੰਮ੍ਰਿਤ ਛਕਣ ਦੀਆਂ ਸੁਹਾਗ ਨਿਸ਼ਾਨੀਆਂ ਵੀ ਮੈਥੋਂ ਖੁੱਸ ਗਈਆਂ। ਇਸ ਵਿਆਕੁਲਤਾ ਵਿੱਚ ਰੁਦਨ ਕਰਦੇ ਕਰਦੇ ਨਾਲ ਦੇ ਜੰਗਲ ਵੱਲ ਨੂੰ ਚੱਲ ਪਏ। ਉਦੋਂ ਉੱਥੇ ਜੰਗਲੀ ਜਾਨਵਰ ਵੀ ਰਹਿੰਦੇ ਸਨ। ਇਸੇ ਬਿਹਬਲਤਾ ਵਿੱਚ ਉੱਥੇ ਕਿਤੇ ਬੇਸੁੱਧ ਹੋ ਕੇ ਡਿੱਗ ਪਏ। ਇਸ ਦਸ਼ਾ ਵਿੱਚ ਪਿਆਂ ਨੂੰ ਦਸ਼ਮੇਸ਼ ਪਿਤਾ ਜੀ ਦੇ ਆਪ ਨੂੰ ਜੋਤ ਪ੍ਰਕਾਸ਼ੀ ਦਰਸ਼ਨ ਆਣ ਉਦੇ ਹੋਏ। ਇਸ ਤਰ੍ਹਾਂ ਦੀਆਂ ਅਸਚਰਜ ਘਟਨਾ ਕਈ ਵਾਪਰਦੀਆਂ ਰਹੀਆਂ ਅਤੇ 14 ਜਨਵਰੀ 1935 ਨੂੰ ਭਾਈ ਸਾਹਿਬ ਵਾਪਸ ਪਿੰਡ ਨਾਰੰਗਵਾਲ ਪਹੁੰਚ ਗਏ। 11-12 ਦਸੰਬਰ 1935 ਨੂੰ ਆਪ ਜੀ ਨੇ ਚਮਕੌਰ ਸਾਹਿਬ ਦੀ ਯਾਤਰਾ ਕੀਤੀ। ਘੱਲੂ ਘਾਰੇ ਸਮੇਂ ਪੰਥ ਨੂੰ ਹੱਲਾ ਸ਼ੇਰੀ। 1947 ਵਿੱਚ ਜਦੋਂ ਪਾਕਿਸਤਾਨੀ ਘੱਲੂ ਘਾਰਾ ਵਰਤ ਰਿਹਾ ਸੀ ਤਾਂ 13 ਅਪ੍ਰੈਲ 1947 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਹੀਦੀ ਦਲ ਕਾਇਮ ਹੋਇਆ। ਉਦੋਂ ਭਾਈ ਸਾਹਿਬ ਨੇ ਪੰਥਕ ਆਗੂਆਂ ਨੂੰ ਸਲਾਹ ਦਿੱਤੀ ਸੀ ਕਿ ਸਾਰਾ ਪੰਥ ਨਾ ਸਹੀ 500 ਸੂਰਬੀਰ ਸਿੰਘ ਅਕਾਲੀਆਂ ਦਾ ਜੱਥਾ ਲੈ ਕੇ ਪੰਜੇ ਸਾਹਿਬ ਪੁੱਜ ਜਾਵੀਏ ਅਤੇ ਵਿਸਾਖੀ ਐਤਕੀ ਉੱਥੇ ਹੀ ਮਨਾਵੀਏ ਅਤੇ ਜ਼ਾਲਮਾਂ ਨੂੰ ਡੰਡ ਦੇ ਕੇ ਮੁੜੀਏ। ਪਰ ਉਹਨਾਂ ਨੇ ਟਾਲ ਮਟੋਲਿਆਂ ਵਿੱਚ ਹੀ ਵਕਤ ਲੰਘਾ ਦਿੱਤਾ, ਸਗੋਂ ਸਾਨੂੰ ਘੂਰਨ ਲੱਗੇ ਕਿ ਜੋ ਪੰਥਕ ਜਥੇਬੰਦੀ ਦੇ ਹੁਕਮ ਨੂੰ ਉਲੰਘ ਕੇ ਅਰਥਾਤ ਸ਼੍ਰੋਮਣੀ ਅਕਾਲੀ ਦਲ ਅਥਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਬਗੈਰ ਆਪੋ ਧਾਪੀ ਕਰਕੇ ਐਸਾ ਹਮਲਾ ਮਾਰਨਗੇ, ਉਹ ਪੰਥ ਦੀ ਖਿਲਾਫ ਵਰਜ਼ੀ ਕਰਨਗੇ। ਉਦੋਂ ਭਾਈ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਹੱਲਾ ਸ਼ੇਰੀ ਦਿੱਤੀ ਸੀ ਕਿ ਪੰਥ ਦੇ ਵੀਰ ਬਹਾਦਰਾਂ ਦੇ ਨਾਂ ਹੁਕਮਨਾਮੇ ਜਾਰੀ ਕਰਨ ਕਿ ਹੁਮ ਹੁਮਾ ਕੇ ਪੰਜੇ ਸਾਹਿਬ ਪੁੱਜ ਜਾਣ। ਪਰ ਵਿਚਾਰਾ ਪਰਤੰਤਰ ਜਥੇਦਾਰ ਕਿਵੇਂ ਸੁਤੰਤਰ ਹੁਕਮਨਾਮੇ ਜਾਰੀ ਕਰੇ। ਟਾਲ ਮਟੋਲਿਆਂ ਵਿੱਚ ਅਮੂਲਕ ਸਮਾਂ ਹੱਥੋਂ ਗੁਆ ਲਿਆ ਤੇ ਕੁਝ ਨਾ ਬਣ ਸਕਿਆ। ਫਿਰ ਜਦੋਂ ਕੁਮਾਰ ਹੱਟੀ ਮਹਾਰਾਜਾ ਯਾਦਵਿੰਦਰ ਸਿੰਘ ਆਪ ਨੂੰ ਮਿਲੇ ਅਤੇ ਪੰਥ ਤੇ ਦੇਸ਼ ਦੀ ਹਾਲਤ ਪਰ ਵਿਚਾਰ ਹੋਈ, ਤਦੋਂ ਵੀ ਆਪ ਨੇ ਮਹਾਰਾਜੇ ਨੂੰ ਕਿਹਾ ਸੀ ਕਿ ਤੁਹਾਡੇ ਪਾਸ ਫੌਜ ਤੇ ਖਜ਼ਾਨਾ ਨਹੀਂ ਰਹਿਣੇ, ਹੁਣ ਸਮਾਂ ਹੈ, ਤੁਸੀਂ ਹਥਿਆਰਾਂ ਦਾ ਪ੍ਰਬੰਧ ਕਰੋ, ਜੱਥੇ ਅਸੀਂ ਲਿਆਵਾਂਗੇ ਤੇ ਪੰਜਾ ਸਾਹਿਬ ਤੋਂ ਉਰੇ ਨਹੀਂ ਠਹਿਰਨਾ। ਮਹਾਰਾਜੇ ਕਿਹਾ ਕਿ ਮੈਂ ਸਰਦਾਰ ਪਟੇਲ ਨਾਲ ਸਲਾਹ ਕਰ ਲਵਾਂ। ਇਉਂ ਸਲਾਹਾਂ ਵਿੱਚ ਹੀ ਵਕਤ ਖੁੰਝਾ ਦਿੱਤਾ ਗਿਆ। ਭਾਈ ਸਾਹਿਬ ਜੀ ਦੀਆਂ ਕੀਰਤਨ ਫੇਰੀਆਂ। 1947 ਦੇ ਪੰਜਾਬ ਦੇ ਬਟਵਾਰੇ ਤੱਕ ਆਪ ਜੀ ਰਾਵਲ ਪਿੰਡੀ, ਸਿਆਲਕੋਟ, ਗੁਜਰਾਂਵਾਲਾ, ਮਿੰਟਗੁਮਰੀ, ਕਰਾਚੀ, ਕਰਤਾਰਪੁਰ ਸਾਹਿਬ, ਰਾਵੀ ਆਦਿ ਅਸਥਾਨਾਂ ਤੇ ਵਿਚਰ ਕੇ ਨਾਮ ਬਾਣੀ ਕੀਰਤਨ ਦੇ ਰੰਗ ਮਾਣਦੇ ਰਹੇ। ਆਪ ਜੀ ਗਰਮੀਆਂ ਵਿੱਚ ਐਬਟਾਬਾਦ ਹੁੰਦੇ ਹੋਏ ਕਸ਼ਮੀਰ ਵਿੱਚ 3 ਕੁ ਮਹੀਨੇ ਬਿਤਾਉਂਦੇ ਸਨ ਅਤੇ ਇਕਾਂਤ ਗੁਫਾ ਵਿੱਚ ਆਸਣ ਜਮਾ ਕੇ ਨਾਮ ਅਭਿਆਸ ਕਮਾਈਆਂ ਦੀਆਂ ਲਿਵ ਡੋਰੀਆਂ ਜੋੜਦੇ ਸਨ। ਸ੍ਰੀਨਗਰ ਤੇ ਬਾਰਾਮੂਲੇ ਦੇ ਦਰਮਿਆਨ ਹੈੱਡਵਰਕਸ ਜੇਹਲਮ ਦਰਿਆ ਉੱਤੇ ਇਕਾਂਤ ਕੁਟੀਆ ਵਿਖੇ ਸੇਖਵਾਂ ਨਿਵਾਸੀ ਡਾਕਟਰ ਬਸੰਤ ਸਿੰਘ ਜੀ ਦੇ ਸੰਗ ਸਾਥ ਭੋਜਨ ਆਨੰਦ ਮਾਣਦੇ ਰਹੇ ਅਤੇ ਜੇਹਲਮ ਦਰਿਆ ਦੀਆਂ ਵਗਦੀਆਂ ਲਹਿਰਾਂ ਦੀਆਂ ਚੁਣਕਾਰਾਂ ਦੀ ਗੂੰਜ ਵਿੱਚ ਆਤਮ ਅਭਿਆਸੀ ਖੰਡੇ ਖੜਕਾਉਂਦੇ ਰਹੇ। ਕੁਮਾਰ ਹੱਟੀ ਤਪੋਬਨ। ਭਾਈ ਸਾਹਿਬ ਨੇ 1936 ਤੋਂ ਕੁਮਾਰ ਹੱਟੀ ਸ਼ਿਮਲਾ ਹਿਲਸ ਵਿਖੇ ਗਰਮੀਆਂ ਵਿੱਚ ਜਾਣਾ ਆਰੰਭ ਕੀਤਾ ਸੀ। ਪਾਕਿਸਤਾਨ ਬਣਨ ਤੱਕ ਗਰਮੀਆਂ ਦੇ ਮੁੱਢਲੇ 3 ਮਹੀਨੇ ਕੁਮਾਰ ਹੱਟੀ ਨਾਮ ਰੰਗ ਮਾਣਨੇ ਤੇ ਪਿਛਲੇ 3 ਮਹੀਨੇ ਕਸ਼ਮੀਰ ਸ੍ਰੀਨਗਰ ਚਲੇ ਜਾਂਦੇ ਸਨ। ਕਈ ਪੁਸਤਕਾਂ ਦੇ ਖਰੜੇ ਕਸ਼ਮੀਰ ਤੇ ਕੁਮਾਰ ਹੱਟੀ ਵਿਖੇ ਹੀ ਲਿਖੇ ਗਏ। ਕਈ ਵਾਰੀ ਤਾਂ ਕੁਮਾਰ ਹੱਟੀ ਵਿਖੇ ਕਾਫੀ ਗੁਰਮੁਖ ਵੀਰੜੇ ਵੀ ਨਾਲ ਹੁੰਦੇ ਸਨ। ਕਈ ਗੁਰਮੁਖ ਨਾਮ ਰਸੀਆਂ ਦੇ ਨਾਮ ਅਭਿਆਸੀ ਇਕਾਂਤ ਸਥਾਨੀ ਆਸਣ ਉਹਨਾਂ ਦੇ ਨਾਵਾਂ ਨਾਲ ਮਸ਼ਹੂਰ ਹਨ, ਜਿਹਾ ਕਿ ਸ੍ਰੀਮਾਨ ਬਾਊ ਮੱਲ ਸਿੰਘ ਜੀ ਦੇ ਆਸਣ ਵਾਲੀ ਪਹਾੜੀ ਜਿੱਥੇ ਕਿ ਭਾਈ ਬਾਵਾ ਸਿੰਘ ਜੀ ਦੇ ਹੱਥਾਂ ਨਾਲ ਲਾਇਆ ਪੱਥਰ ਮੌਜੂਦ ਹੈ। ਇਸੇ ਤਰ੍ਹਾਂ ਮੁਨੀਸ਼ਵਰ ਜੀ ਦਾ ਪੱਥਰ, ਇਹ ਇੱਕ ਵੱਡੀ ਭਾਰੀ ਸਿਲਾ ਵਾਂਗ ਹੈ ਜਿਸ ਦੇ ਉੱਪਰ ਖੁੱਲਾ ਚੌਂਕੜਾ ਲੱਗ ਕੇ ਸੋਹਣਾ ਆਸਣ ਜਮਾਇਆ ਜਾ ਸਕਦਾ ਹੈ। ਇਸ ਪੱਥਰ ਬਾਰੇ ਭਾਈ ਸਾਹਿਬ ਨੇ ਰੰਗਲੇ ਸੱਜਣ ਪੁਸਤਕ ਵਿੱਚ ਇਉਂ ਲਿਖਿਆ ਹੈ, ਕੁਮਾਰ ਹੱਟੀ ਪਹਾੜ ਦੇ ਲਾਗੇ ਦਰੇ ਦੇ ਪਾਰ ਇੱਕ ਸਾਫ ਸੁਥਰਾ ਪੱਥਰ ਹੈ ਜੋ ਮੁਨੀਸ਼ਵਰ ਦੇ ਪੱਥਰ ਨਾਲ ਪ੍ਰਸਿੱਧ ਹੈ, ਜਿਸ ਦੇ ਉੱਪਰ ਬੈਠ ਕੇ ਉਹ ਅਕਸਰ ਅਭਿਆਸ ਕਰਿਆ ਕਰਦੇ ਸਨ। ਸਾਰੀ ਸਾਰੀ ਰਾਤ ਇੱਕ ਟੰਗ ਭਾਰ ਖੜੇ ਹੋ ਕੇ ਨਾਮ ਦਾ ਅਭਿਆਸ ਕਰਨਾ ਤੇ ਆਲਸ ਨਿੰਦਰਾ ਨੂੰ ਨੇੜੇ ਨਾ ਆਉਣ ਦੇਣਾ। ਕੁਮਾਰ ਹੱਟੀ ਦਾ ਇਹ ਅਸਥਾਨ ਭਾਈ ਸਾਹਿਬ ਦੀ ਯਾਦ ਵਿੱਚ ਹੁਣ ਗੁਰਦੁਆਰਾ ਤਪੋਬਨ ਦੇ ਨਾਮ ਨਾਲ ਪ੍ਰਸਿੱਧ ਹੈ। ਕੁਮਾਰ ਹੱਟੀ ਤੋਂ 1948 ਵਿੱਚ ਭਾਈ ਸਾਹਿਬ ਜੀ ਨੇ ਆਪਣੇ ਇੱਕ ਪ੍ਰੇਮੀ ਜੋਗੀ ਜੀ ਪ੍ਰੋਫੈਸਰ ਠਾਕਰ ਸਿੰਘ ਨੂੰ ਇੱਕ ਪੱਤਰਿਕਾ ਲਿਖੀ ਸੀ ਜੋ ਕੁਮਾਰ ਹੱਟੀ ਦੇ ਪਰਮਾਰਥੀ ਰੰਗਾਂ ਨੂੰ ਨਿਖਾਰਦੀ ਹੈ। ਭਾਈ ਸਾਹਿਬ ਜੀ ਦਾ ਘਰ। ਭਾਈ ਸਾਹਿਬ ਜੀ ਦਾ ਘਰ ਪਿੰਡ ਨਾਰੰਗਵਾਲ ਵਿਖੇ ਇੱਕ ਕਿਲੇ ਨੁਮਾ ਹਵੇਲੀ ਹੈ ਜੋ ਪੁਰਾਤਨਤਾ ਦਾ ਨਮੂਨਾ ਹੈ। ਇਹ ਹਵੇਲੀ ਇੱਕ ਵੱਡੇ ਸਰਦਾਰੀ ਘਰਾਣੇ ਦੀ ਯਾਦ ਦਿਵਾਉਂਦੀ ਹੈ, ਜਿਸ ਦੇ ਵੱਡੇ ਦਰਵਾਜ਼ੇ ਵਿੱਚੋਂ ਦੀ ਅੰਦਰ ਵੜਦਿਆਂ ਸੱਜੇ ਹੱਥ ਇੱਕ ਖੂਹੀ ਹੈ ਜੋ ਅੱਧੀ ਅੰਦਰ ਵਾਰ ਤੇ ਅੱਧੀ ਬਾਹਰ ਵਾਰ ਗਲੀ ਵਿੱਚ ਹੈ, ਜਿੱਥੋਂ ਕਿ ਆਂਢ ਗੁਆਂਢ ਵਾਲੇ ਪਾਣੀ ਭਰਿਆ ਕਰਦੇ ਸਨ। ਜਦੋਂ ਭਾਈ ਸਾਹਿਬ ਜੀ ਨੇ 1903 ਈਸਵੀ ਵਿੱਚ ਪਿੰਡ ਬਕਾਪੁਰ ਤਹਿਸੀਲ ਫਿਲੌਰ ਵਿਖੇ ਸਜੇ ਪੰਥਕ ਦੀਵਾਨ ਸਮੇਂ ਮੌਲਵੀ ਕਰੀਮ ਬਖਸ਼ ਪਿੱਛੋਂ ਸੰਤ ਲਖਬੀਰ ਸਿੰਘ ਦੇ ਸੰਗ ਸਾਥ ਅੰਮ੍ਰਿਤ ਪਾਨ ਕੀਤਾ ਤਾਂ ਪਿੰਡ ਦੇ ਲੋਕਾਂ ਨੇ ਜੋ ਪੁਰਾਤਨ ਬ੍ਰਾਹਮਣੀ ਛੂਤ ਛਾਤ ਦੇ ਗ੍ਰਸੇ ਹੋਏ ਸਨ ਇਸ ਖੂਹੀ ਤੋਂ ਪਾਣੀ ਭਰਨਾ ਛੱਡ ਦਿੱਤਾ। ਅੰਦਰ ਵੜਦਿਆਂ ਹੀ ਖੁੱਲੇ ਦਲਾਨ ਵਾਂਗ ਲੰਬੀ ਡਿਉੜੀ ਹੈ ਜਿਸ ਵਿੱਚ ਸੱਜੇ ਹੱਥ ਖੂਹੀ ਤੇ ਖੱਬੇ ਹੱਥ ਇੱਕ ਕੋਠੜੀ ਵਿੱਚ ਸਰਬ ਲੋਹੀ ਪੰਪ ਹੈ ਜਿੱਥੇ ਅੰਮ੍ਰਿਤ ਵੇਲੇ ਭਾਈ ਸਾਹਿਬ ਜੀ ਨਿਤ ਇਸ਼ਨਾਨ ਕਰਿਆ ਕਰਦੇ ਸਨ। ਡਿਉੜੀ ਲੰਘ ਕੇ ਖੁੱਲਾ ਵਿਹੜਾ ਆ ਜਾਂਦਾ ਹੈ। ਇਸ ਵਿਹੜੇ ਵਿੱਚ ਰੈਣ ਸਬਾਈ ਕੀਰਤਨ ਅਖਾੜੇ ਸਜਦੇ ਹੁੰਦੇ ਸਨ। ਵਿਹੜੇ ਦੇ ਖੱਬੇ ਹੱਥ ਰਿਹਾਇਸ਼ੀ ਕਮਰਿਆਂ ਤੇ ਬਰਾਂਡੇ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸਥਾਨ ਹੈ ਜਿੱਥੇ ਸ੍ਰੀ ਅਖੰਡ ਪਾਠ ਦੇ ਪ੍ਰਵਾਹ ਚੱਲਦੇ ਸਨ ਅਤੇ ਇੱਥੇ ਹੀ ਅੰਮ੍ਰਿਤ ਸੰਚਾਰ ਹੋਇਆ ਕਰਦੇ ਸਨ। ਹਜ਼ਾਰਾਂ ਪ੍ਰਾਣੀ ਇਸੇ ਚੌਬਾਰੇ ਵਿੱਚੋਂ ਹੀ ਵਰੋਸਾਏ ਗਏ ਅਤੇ ਇਲਾਹੀ ਰੰਗਾਂ ਵਿੱਚ ਰੰਗੀਜੇ ਗਏ। ਇਸੇ ਚੌਬਾਰੇ ਵਿੱਚ ਅਨੇਕਾਂ ਕਲਾ ਕ੍ਰਿਸ਼ਮੀ ਕੌਤਕ ਵਰਤਦੇ ਰਹੇ। ਇਸ ਦੇ ਨਾਲ ਲਗਵਾਂ ਹੀ ਗਲੀ ਵੱਲ ਨੂੰ ਇੱਕ ਛੋਟਾ ਕਮਰਾ ਹੈ, ਇੱਥੇ ਭਾਈ ਸਾਹਿਬ ਵਿਸਰਾਮ ਕਰਦੇ ਹੁੰਦੇ ਸਨ। ਭੌਰ ਗੁਫਾ ਘਰ ਵਿੱਚ ਕੋਠੇ ਪਰ ਪੌੜੀਆਂ ਦੇ ਨਾਲ ਲਗਵਾਂ ਚੜ੍ਹਦੀ ਵੱਲ ਛੋਟਾ ਜਿਹਾ ਚੁਬਾਰਾ ਹੁੰਦਾ ਸੀ ਜੋ ਹੁਣ ਵਾਲੇ ਵੱਡੇ ਚੌਬਾਰੇ ਵਿੱਚ ਹੀ ਰਲ ਚੁੱਕਾ ਹੈ। ਇਸ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਹਿੰਦਾ ਸੀ। ਇਸੇ ਕਮਰੇ ਵਿੱਚ ਕਈ ਰੰਗ ਰਤੜੇ ਭੌਰੇ ਆ ਜੁੜਦੇ ਸਨ ਤੇ ਦਿਨ ਰਾਤ ਕੀਰਤਨ ਨਾਮ ਰੰਗਾਂ ਵਿੱਚ ਮਸਤ ਰਹਿੰਦੇ ਸਨ। ਇਸੇ ਕਰਕੇ ਭਾਈ ਸਾਹਿਬ ਜੀ ਨੇ ਆਪਣੀ ਪੁਸਤਕ ਜੋਤ ਵਿਗਾਸ ਵਿੱਚ ਇਸ ਨੂੰ ਭੌਰ ਗੁਫਾ ਲਿਖਿਆ ਹੈ। ਇਹ ਵੀ ਲਿਖਿਆ ਹੈ ਕਿ ਇਸ ਭੌਰ ਗੁਫਾ ਵਿੱਚ ਅਨੇਕਾਂ ਭੌਰਿਆਂ ਦੀਆਂ ਸੁਨ ਸਮਾਧੀਆਂ ਲੱਗੀਆਂ। ਗੁਰਬਾਣੀ ਕੀਰਤਨ ਅਤੇ ਭਾਈ ਸਾਹਿਬ ਕੀਰਤਨ ਨਿਰਮੋਲਕ ਹੀਰਾ ਹੈ। ਕੀਰਤਨ ਦੇ ਸਾਹਮਣੇ ਰਤਨ ਜਵਾਹਰ ਵੀ ਕੀ ਹਨ? ਕੀਰਤਨ ਗੁਰਬਾਣੀ ਦਾ ਹੀ ਹੋ ਸਕਦਾ ਹੈ। ਜਿਸ ਕੀਰਤਨ ਵਿੱਚ ਗੁਰਬਾਣੀ ਨਹੀਂ ਗਾਈ ਜਾਂਦੀ ਉਹ ਕੀਰਤਨ ਨਹੀਂ, ਉਹ ਕੁਝ ਹੋਰ ਹੈ। ਕੀਰਤਨ ਇਲਾਹੀ ਦਾਤ ਹੈ। ਇਹ ਦਾਤ ਗੁਰੂ ਨਾਨਕ ਪਾਤਸ਼ਾਹ ਨੇ ਆਪ ਅਰਸ਼ਾਂ ਕੁਰਸ਼ਾਂ ਤੋਂ ਲਿਆਂਦੀ। ਬਾਬੇ ਨੇ ਮਰਦਾਨੇ ਨੂੰ ਰਬਾਬ ਦਿੱਤੀ ਅਤੇ ਆਪ ਇਲਾਹੀ ਬਾਣੀ ਨੂੰ ਰੰਗਾਂ ਵਿੱਚ ਸਮੋ ਕੇ ਐਸੀ ਰੱਬੀ ਰੰਗਾਂ ਵਿੱਚ ਅਲਾਪੀ ਜਿਸ ਦੇ ਅਣਿਆਲੇ ਤੀਰਾਂ ਨਾਲ ਸੁਣਨ ਵਾਲੇ ਵਿੰਨੇ ਜਾਂਦੇ ਰਹੇ ਅਤੇ ਉਹਨਾਂ ਦੇ ਲੋਕ ਪਰਲੋਕ ਸੁਹੇਲੇ ਹੋ ਗਏ। ਇਸ ਤਰ੍ਹਾਂ ਦੇ ਕੀਰਤਨ ਬਾਰੇ ਪੰਚਮ ਪਾਤਸ਼ਾਹ ਦਾ ਵਾਕ ਹੈ, ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ ਰਹਾਓ। ਗੌੜੀ ਮਹੱਲਾ ਪੰਜਵਾਂ ਅਤੇ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਦ ਸੁਆਓ। ਰਾਮ ਕਲੀ ਮਹੱਲਾ ਪੰਜਵਾਂ। ਇਹ ਕੀਰਤਨ ਦੀ ਕਲਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨੇ ਤੋਂ ਚੱਲ ਕੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਸਰੂਪ ਤੱਕ ਭਾਈ ਸੱਤੇ ਬਲਵੰਡ ਤੱਕ ਸਿੱਖ ਸੰਗਤਾਂ ਵਿੱਚ ਚੱਲਦੀ ਰਹੀ। ਪਰ ਅੱਗੇ ਜਾ ਕੇ ਸੱਤਾ ਬਲਵੰਡ ਹਉਮੈ ਵਿੱਚ ਗ੍ਰਸੇ ਗਏ, ਉਹਨਾਂ ਨੂੰ ਆਪਣੇ ਰਾਗ ਸੁਰ ਤਾਲ ਦਾ ਅਭਿਮਾਨ ਹੋ ਗਿਆ ਅਤੇ ਅਭਿਮਾਨ ਵਿੱਚ ਆ ਕੇ ਸਤਿਗੁਰਾਂ ਤੋਂ ਬੇਮੁਖ ਹੋ ਬੈਠੇ। ਇਸ ਸੰਬੰਧੀ ਭਾਈ ਸਾਹਿਬ ਰਣਧੀਰ ਸਿੰਘ ਜੀ ਗੁਰਮਤਿ ਲੇਖ ਪੁਸਤਕ ਵਿੱਚ ਲਿਖਦੇ ਹਨ, ਰਾਗ ਸੁਰ ਤਾਲੀਏ ਸੱਤੇ ਬਲਵੰਡ ਹੋਰੀ ਆਪਣੀ ਤਰਬ ਤਾਨਾ ਰੀਰੀ ਦੇ ਹੁਨਰ ਦੀ ਹੈਂਕੜ ਵਿੱਚ ਸਤਿਗੁਰੂ ਤੋਂ ਆਕੀ ਹੋ ਬੈਠੇ। ਸਤਿਗੁਰਾਂ ਨੇ ਉਹਨਾਂ ਦਾ ਹੰਕਾਰ ਦਮਨ ਕਰਨ ਲਈ ਆਪਣੇ ਸੂਧੇ ਸਾਧੇ ਸਿੱਖਾਂ ਹਿਤ ਸਰੋਦ ਅਗੰਮੀ ਸਰੰਦੇ ਦਾ ਨਵ ਤਰੰਗੀ ਸਾਜ਼ ਇਜਾਦ ਕਰ ਦਿੱਤਾ ਅਤੇ ਆਪਣੇ ਇੱਕੋ ਨਦਰ ਕਰਮੀ ਕਟਾਕਸ਼ ਦੁਆਰਾ ਸ਼ਬਦ ਜੋਤ ਬਿਗਾਸੀ ਗੁਰਸਿੱਖਾਂ ਨੂੰ ਸਰੋਦ ਸਰੰਦੀ ਕੀਰਤਨ ਕਲਾ ਦਾ ਮਾਹਰ ਬਣਾ ਦਿੱਤਾ। ਗੁਰੂ ਤੋਂ ਬੇਮੁਖ ਹੋਣ ਕਰ ਸੱਤੇ ਬਲਵੰਡ ਦਾ ਕੀਰਤਨ ਕਮਾਲ ਖੁਸ ਗਿਆ। ਨਿਰੇ ਰਾਗ ਹੀ ਰਾਗ ਦੀ ਥੋਥੀ ਤਾਨਾ ਰੀਰੀ ਰਹਿ ਗਈ। ਭਾਈ ਸਾਹਿਬ ਰਣਧੀਰ ਸਿੰਘ ਜੀ ਹਰ ਕੀਰਤਨ ਨਾਮੇ ਲੇਖ ਵਿੱਚ ਕੀਰਤਨ ਤੇ ਸੰਗੀਤ ਸੰਬੰਧੀ ਲਿਖਦੇ ਹਨ। ਪ੍ਰੇਮਾ ਭਗਤੀ ਦੇ ਰੰਗਾਂ ਵਿੱਚ ਵਾਹਿਗੁਰੂ ਨਿਰੰਕਾਰ ਦੇ ਗੁਣ ਗਾਉਣ ਹਾਰੇ ਗੁਰੂ ਨਿਵਾਜੇ ਗੁਰਮੁਖਾਂ ਦੇ ਅੱਗੇ ਪਿੱਛੇ ਰਾਗ ਨਾਦ ਹੱਥ ਬੰਨੀ ਫਿਰਦੇ ਹਨ। ਜਦ ਰੱਬੀ ਰੰਗਾਂ ਵਿੱਚ ਆਈਦਾ ਹੈ ਅਤੇ ਇਹਨਾਂ ਰੰਗਾਂ ਵਿੱਚ ਕੀਰਤਨ ਆਰੰਭ ਹੁੰਦਾ ਹੈ ਤਾਂ ਅਜ਼ਗੈਬੀ ਰਾਗ ਆਪੇ ਹੀ ਆਸਫੁਰਨ ਹੁੰਦੇ ਹਨ। ਉਦਾਹਰਨ ਤਾਂ ਹੱਡ ਬੀਤੀ ਕੀਰਤਨ ਕਹਾਣੀ ਦੇ ਬਹੁਤ ਹਨ, ਪਰ ਇੱਥੇ ਇੱਕ ਅੱਧ ਹੱਡ ਵਰਤਿਆ ਕੀਰਤਨ ਚੋਜ ਦੀ ਪਾਰਸ ਕਲਾ ਦਾ ਨਜ਼ਾਰਾ ਹੂ ਬਹੂ ਦੱਸਣਾ ਆਤਮ ਆਨੰਦ ਤੋਂ ਖਾਲੀ ਨਹੀਂ ਹੋਵੇਗਾ। ਇੱਕ ਵਾਰ ਦਾ ਜ਼ਿਕਰ ਹੈ ਕਿ ਅਸੀਂ ਸੂਧੇ ਸਾਧੇ ਕੀਰਤਨ ਦੇ ਚਾਓ ਚਈਲੇ ਸਮੂਹ ਕੀਰਤਨੀ ਸਿੰਘਾਂ ਸੰਯੁਕਤ ਪਿੰਡ ਧਾਂਦਰੇ ਜ਼ਿਲ੍ਹਾ ਲੁਧਿਆਣਾ ਵਿਖੇ ਸ਼ਬਦ ਅਭਿਆਸ ਆਨੰਦ ਮਸਤ ਹੋਏ ਕੀਰਤਨ ਕਰ ਰਹੇ ਸੀ ਕਿ ਜੋੜੀ ਬਜਾਵਣ ਹਾਰਾ ਰਾਗ ਵਿਦਿਆ ਦਾ ਪ੍ਰਬੀਨ ਸੂਰਮਾ ਸਿੰਘ ਕਿਧਰੋਂ ਆ ਕੇ ਜੋੜੀ ਬਜਾਉਣ ਲੱਗ ਪਿਆ। ਅਸੀਂ ਉਦੋਂ ਢੋਲਕੀ ਨਾਲ ਹੀ ਕੰਮ ਸਾਰ ਲੈਂਦੇ ਸਾਂ ਅਤੇ ਹੁਣ ਵੀ ਐਵੇਂ ਹੀ ਸਾਰ ਲੈਂਦੇ ਹਾਂ। ਰਾਗ ਦੇ ਘਰ ਦੀ ਸਾਨੂੰ ਕੁਝ ਸੂਝ ਬੂਝ ਨਹੀਂ ਸੀ ਅਤੇ ਨਾ ਹੀ ਹੁਣ ਹੈ। ਐਵੇਂ ਵਿਹਲੀ ਡੀਂਗ ਮਾਰੀਏ ਤਾਂ ਕੀ ਫਾਇਦਾ। ਕੀਰਤਨ ਦੇ ਬਾਲ ਸੁਭਾਈ ਚਾਓ ਵਿੱਚ ਗੁਰਬਾਣੀ ਗਾਵਣੀ ਆਪਣਾ ਸੁਭਾਗ ਸਮਝਦੇ ਸਾਂ ਅਤੇ ਨਿਰੋਲ ਗੁਰਬਾਣੀ ਦਾ ਕੀਰਤਨ ਹੀ ਮੁੱਢ ਤੋਂ ਮੁੱਖ ਰੱਖਿਆ। ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਇੰਨਾ ਮਹਿਸੂਸ ਜ਼ਰੂਰ ਹੋ ਜਾਂਦਾ ਕਿ ਕੀਰਤਨ ਦਾ ਰਸ ਬੱਜ ਗਿਆ। ਰਸ ਬੱਜੇ ਦਾ ਅਹਿਸਾਸ ਪ੍ਰਤੀਤ ਹੋਏ ਬਿਨਾਂ ਅਸੀਂ ਕੀਰਤਨ ਲੇਖੇ ਲੱਗਿਆ ਨਹੀਂ ਸਾਂ ਸਮਝਦੇ ਤੇ ਕੀਰਤਨ ਕਰਦੇ ਵੀ ਆਤਮ ਰਸ ਲੈਣ ਲਈ ਲੋਕਾਂ ਨੂੰ ਦਿਖਾਵਣ ਰਿਝਾਵਣ ਦਾ ਕੋਈ ਤਾਤਪਰਜ ਨਹੀਂ ਸੀ ਹੁੰਦਾ, ਨਾ ਅੱਜ ਤੱਕ ਹੋਇਆ ਹੈ। ਰਸ ਪਰਾਇਣ ਹੁੰਦੇ ਹੋਏ ਘੰਟਿਆਂ ਬੱਧੀ ਅਤੇ ਕਈ ਕਈ ਪੈਰ ਕੀਰਤਨ ਕਰੀ ਜਾਣਾ, ਥੱਕਣਾ ਹੀ ਨਾ, ਕੀਰਤਨ ਦੇ ਰੰਗ ਦੂਣ ਸਵਾਏ ਖਿੜੀ ਜਾਣੇ। ਇਸ ਖਿੜਾਓ ਦੀ ਟੀਸੀ ਵਿੱਚ ਕੀਰਤਨੀ ਜੱਥਾ ਝੂਮ ਝੂਮ ਕੇ ਕੀਰਤਨ ਕਰ ਰਿਹਾ ਸੀ ਜਦ ਉਹ ਰਾਗ ਪ੍ਰਬੀਨ ਜੋੜੀ ਵਜਾਉਣ ਵਾਲਾ ਸੂਰਮਾ ਆਇਆ। ਖੂਬ ਕੀਰਤਨ ਹੋਇਆ ਅਤੇ ਉਸਨੇ ਜੋੜੀ ਵੀ ਬੜੀ ਬੜ ਚੜ ਕੇ ਵਜਾਈ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਸਨੇ ਜਥੇ ਨੂੰ ਸੁਰ ਤਾਲ ਦੇ ਪੂਰੇ ਦੇਖਿਆ। ਕੀਰਤਨ ਸਮਾਪਤ ਹੋਣ ਪਸ਼ਚਾਤ ਉਸਨੇ ਇੱਕ ਰਾਗ ਦੇ ਜਾਣੂ ਕੀਰਤਨ ਸਰੋਤੇ ਨਾਲ ਕੀਰਤਨ ਦੀ ਸ਼ਲਾਘਾ ਕਰਨੀ ਆਰੰਭੀ। ਉਸਨੂੰ ਇਹ ਪਤਾ ਨਹੀਂ ਸੀ ਕਿ ਜਥੇ ਵਿੱਚੋਂ ਕੋਈ ਕੀਰਤਨੀਆਂ ਸੱਜਣ ਉਸਦੀ ਇਹ ਕੀਰਤਨ ਸ਼ਲਾਘਾ ਵਾਲੀ ਗੱਲ ਸੁਣ ਰਿਹਾ ਹੈ। ਬੜੀ ਹੈਰਾਨ ਕਰਨ ਵਾਲੀ ਗੱਲ ਉਸਨੇ ਇਹ ਕਹੀ ਕਿ ਰਾਗ ਵਿਦਿਆ ਹੰਕਾਰੀ ਕਈ ਰਾਗੀਆਂ ਤੋਂ ਇਹ ਸੁਣਿਆ ਗਿਆ ਸੀ ਕਿ ਇਹ ਜਥਾ ਸੰਗ ਪਾੜਨ ਹੀ ਜਾਣਦਾ ਹੈ। ਰਾਗ ਦੇ ਘਰ ਦੀ ਇਹਨਾਂ ਨੂੰ ਕੋਈ ਸੂਝ ਬੂਝ ਨਹੀਂ, ਪਰ ਅੱਜ ਬਿਲਾਵਲ ਰਾਗ ਦੇ ਸ਼ਬਦ ਬਿਲਾਵਲ ਦੇ ਤਰੰਗ ਤਰਾਨਿਆਂ ਵਿੱਚ ਇਸ ਜਥੇ ਤੋਂ ਸੁਣ ਕੇ ਉਹ ਆਨੰਦ ਆਇਆ ਜਿਹੜਾ ਅੱਗੇ ਕਦੇ ਕਿਸੇ ਰਾਗੀ ਤੋਂ ਸੁਣ ਕੇ ਨਹੀਂ ਆਇਆ। ਬੜੀ ਖੂਬੀ ਇਹ ਕਿ ਵਕਤ ਵੇਲਾ ਵੀ ਬਿਲਾਵਲ ਰਾਗ ਦੇ ਅਲਾਪ ਦਾ ਸੀ। ਸੁਣ ਸੁਣ ਕੇ ਆਪਣੇ ਮਨ ਹੀ ਮਨ ਅੰਦਰ ਅਸੀਂ ਹੱਸੀਏ ਅਤੇ ਹੈਰਾਨ ਹੋਈਏ ਕਿਉਂਕਿ ਸਾਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਬਿਲਾਵਲ ਰਾਗ ਕਿਹੜਾ ਹੈ ਅਤੇ ਕਿਵੇਂ ਗਾਈਦਾ ਹੈ ਅਤੇ ਕਿਸ ਵੇਲੇ ਗਾਈਦਾ ਹੈ। ਅਸੀਂ ਕਿਸੇ ਨੇ ਵੀ ਕਿਸੇ ਰਾਗ ਵਿਦਿਆ ਦੀ ਟਕਸਾਲ ਤੋਂ ਰਾਗ ਅਲਾਪਣਾ ਵੀ ਨਹੀਂ ਸਿੱਖਿਆ ਸੀ। ਉਸਨੇ ਪੁੱਜ ਕੇ ਰਾਗ ਪ੍ਰਬੀਨਤਾ ਦੀ ਸ਼ਲਾਘਾ ਕੀਤੀ। ਉਸਦੇ ਭਾਅ ਦਾ ਸਾਰਾ ਜੱਥਾ ਕਿਸੇ ਖਾਸ ਰਾਗ ਪ੍ਰਬੀਨ ਰਾਗ ਵਿਦਿਆ ਟਕਸਾਲ ਵਿਖੇ ਰਾਗ ਵਿਦਿਆ ਸਿੱਖ ਕੇ ਆਇਆ ਹੈ। ਪਰ ਸਾਨੂੰ ਇਹ ਯਕੀਨ ਸੀ ਕਿ ਸਾਡੇ ਵਿੱਚ ਰਾਗ ਵਿਦਿਆ ਦਾ ਕੋਈ ਵੀ ਗੁਣ ਨਹੀਂ ਸੀ, ਨਾ ਹੀ ਹੁਣ ਹੈ। ਸਗੋਂ ਸਾਨੂੰ ਇਹ ਨਿਸ਼ਚਿਤ ਹੋਇਆ ਅਤੇ ਪਹਿਲੇ ਦਿਨ ਇਸ ਗੱਲ ਉੱਤੇ ਭਰੋਸਾ ਬੱਝਾ ਕਿ ਆਪਣਾ ਕੀਰਤਨ ਸਤਿਗੁਰੂ ਆਪ ਕਲਾ ਵਰਤਾਏ ਕੇ ਕਰਾਉਂਦਾ ਹੈ। ਪ੍ਰੇਮ ਰਸ ਵੈਰਾਗੀਆਂ ਦੇ ਕੀਰਤਨ ਵਿੱਚ ਸਤਿਗੁਰੂ ਆਪ ਸਹਾਈ ਹੁੰਦਾ ਹੈ ਅਤੇ ਅਨਾਚਿਤ ਹੀ ਰਾਗਾਂ ਨਾਦਾਂ ਦੀ ਗਿਆਤ ਸਫੁਰ ਆਉਂਦੀ ਹੈ। ਲੱਖ ਲੱਖ ਸ਼ੁਕਰ ਹੈ ਗੁਰੂ ਅੰਤਰਯਾਮੀ ਦਾ ਕਿ ਆਪਣੇ ਸੇਵਕਾਂ ਤੋਂ ਆਪੇ ਹੀ ਕਲਾ ਕੀਰਤਨੀ ਸੇਵਾ ਲੈਂਦਾ ਹੈ। ਅਸੀਂ ਮੂਰਖ ਮੁਗਧ ਅਣਜਾਣ ਵੀ ਨਦਰ ਦ੍ਰਿਸ਼ਟ ਦੇ ਪਾਤਰ ਹੋ ਗਏ। ਧੰਨ ਸਤਿਗੁਰ ਨਾਨਕ ਨਿਰੰਕਾਰੀ ਧੰਨ। ਭਾਈ ਸਾਹਿਬ ਰਣਧੀਰ ਸਿੰਘ ਜੀ ਕੀਰਤਨ ਦੇ ਭਾਵਾਂ ਨਾਲ ਇੱਕ ਸੁਰ ਹੋ ਕੇ ਗੁਰਬਾਣੀ ਵਿੱਚ ਦਰਸਾਏ ਵਲਵਲਿਆਂ ਨੂੰ ਚੱਖ ਚੱਖ ਕੇ ਰੰਗ ਰਸ ਲੀਨ ਹੋ ਕੇ ਆਤਮ ਤਰੰਗਾਂ ਵਿੱਚ ਕੀਰਤਨ ਦੀਆਂ ਐਸੀਆਂ ਧੁਨੀਆਂ ਗੁੰਜਾਉਂਦੇ ਸਨ ਕਿ ਸਾਰੇ ਪਾਸੇ ਰਸ ਹੀ ਰਸ ਪਸਰ ਜਾਂਦਾ। ਇਹੋ ਕਾਰਨ ਸੀ ਕਿ ਕੀਰਤਨ ਅਖਾੜਿਆਂ ਵਿੱਚ ਐਸੀ ਕਲਾ ਵਰਤਦੀ ਸੀ ਕਿ ਪ੍ਰਾਣੀ ਮਾਤਰ ਜਿਸ ਕਿਸੇ ਦੇ ਵੀ ਕੰਨੀ ਉਹ ਸਰੋਦ ਪੈਂਦੀ ਉਸਦੀ ਕਾਇਆ ਪਲਟ ਜਾਂਦੀ ਸੀ। ਚੂੰਕਿ ਉਹ ਕੀਰਤਨ ਕੇਵਲ ਆਪਣੇ ਪ੍ਰੀਤਮ ਨੂੰ ਰਿਝਾਉਣ ਲਈ ਹੁੰਦਾ ਸੀ, ਆਪਣੇ ਪਾਤਸ਼ਾਹ ਨੂੰ ਸਨਮੁਖ ਜਾਣ ਕੇ ਉਸ ਅੱਗੇ ਜੋਦੜੀਆਂ ਹੁੰਦੀਆਂ ਸਨ, ਆਪਣੇ ਪਿਆਰੇ ਅੱਗੇ ਆਪਣੀ ਪ੍ਰੇਮ ਵੇਦਨਾ ਦਾ ਪ੍ਰਗਟਾਵਾ ਹੁੰਦਾ ਸੀ। ਇਸ ਲਈ ਉਹ ਕੀਰਤਨ ਸ਼ਰੋਤਾ ਜਨਾਂ ਨੂੰ ਵੀ ਉਸ ਪ੍ਰੀਤਮ ਪਿਆਰੇ ਦੇ ਨੇੜੇ ਲੈ ਜਾਂਦਾ ਸੀ। ਇਹਨਾਂ ਕੀਰਤਨ ਸਮਾਗਮਾਂ ਵਿੱਚ ਬੀਬੀਆਂ ਨੇ ਕੀਰਤਨ ਕਰਦੇ ਹੋਣਾ ਭਾਈ ਸਾਹਿਬ ਸੱਜਣ ਸਿੰਘ ਜੀ ਨੇ ਪਿੱਛੇ ਬੈਠ ਕੇ ਲੈ ਤਾਲ ਦਿੰਦੇ ਹੋਣਾ ਅਤੇ ਸਹਿਜ ਰੰਗ ਦੇ ਅਤਿ ਟਿਕਵੇਂ ਮਾਹੌਲ ਵਿੱਚ ਅਤ ਦੀ ਟਿਕਵੀਂ ਲੈ ਵਿੱਚ ਇਹਨਾਂ ਸ਼ਬਦਾਂ ਦਾ ਕੀਰਤਨ ਹੁੰਦਾ। ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ ਜੈਸੀ ਮਛਲੀ ਨੀਰ ਇੱਕ ਖਿਨ ਭੀ ਨਾ ਧੀਰੇ ਮਨ ਐਸਾ ਨਿਹੁ ਕਰੇ ਹੋ। ਆਸਾ ਮਹਲਾ ਪੰਜਵਾਂ। ਤਾਂ ਮਨ ਐਸੀ ਪ੍ਰੀਤ ਹਰੇ ਅਤੇ ਮਨ ਐਸਾ ਨਿਹੁ ਕਰੇ ਹੋ ਗਾਇਨ ਕਰਨ ਸਮੇਂ ਵਾਯੂ ਮੰਡਲ ਐਸਾ ਸ਼ਾਂਤ ਰਸ ਵਿੱਚ ਟਿਕ ਜਾਂਦਾ ਜਿਵੇਂ ਕਿ ਬਗਦਾਦ ਵਿੱਚ ਨਿਰੰਕਾਰੀ ਪਾਤਸ਼ਾਹ ਨੇ ਬਾਣੀ ਦਾ ਤੀਰ ਮਾਰ ਕੇ ਸੁਨਮੁਨ ਨਗਰੀ ਭਈ ਕਰ ਦਿੱਤੀ ਸੀ। ਇਹ ਸ਼ਬਦ ਐਸੇ ਰਾਗ ਲੈ ਤਾਲ ਵਿੱਚ ਗਾਵੇਂ ਜਾਂਦੇ ਸਨ ਕਿ ਬੜੇ ਬੜੇ ਪ੍ਰਬੀਨ ਜੋੜੀਆਂ ਵਜਾਉਣ ਵਾਲੇ ਚਕਿਰਤ ਹੋ ਜਾਂਦੇ। ਮਾੜਾ ਮੋਟਾ ਵਜੰਤਰੀ ਤਾਂ ਨਾਲ ਚੱਲ ਹੀ ਨਹੀਂ ਸੀ ਸਕਦਾ। ਭਾਈ ਸਾਹਿਬ ਜੀ ਦੇ ਇਹਨਾਂ ਕੀਰਤਨ ਸਮਾਗਮਾਂ ਵਿੱਚ ਕਈ ਸ਼ਬਦ ਐਸੀਆਂ ਨਵੀਆਂ ਨਵੀਆਂ ਮਿੱਠੀਆਂ ਮਿੱਠੀਆਂ ਟਿਊਨਾਂ ਵਿੱਚ ਕੀਰਤਨੀਏ ਵੀਰ ਤੇ ਭੈਣਾਂ ਤਿਆਰ ਕਰਕੇ ਲਿਆਉਂਦੇ ਜੋ ਥਾਂ ਥਾਂ ਕੀਰਤਨ ਸਮਾਗਮਾਂ ਦਾ ਆਹਾਰ ਹੀ ਬਣੀਆਂ ਰਹਿੰਦੀਆਂ, ਜਿਵੇਂ ਕਿ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ। ਮਲਾਰ ਮਲਾ ਚੌਥਾ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਗੌਂਡ ਨਾਮ ਦਿਓ ਜੀ ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ ਸਾਰੰਗ ਮਹਲਾ ਚੌਥਾ ਭਾਈ ਸਾਹਿਬ ਜੀ ਦੀ ਅਤੁੱਟ ਨਾਮ ਅਭਿਆਸ ਕਮਾਈ ਦੇ ਤੁਫੈਲ ਉਹਨਾਂ ਦੇ ਆਪਣੇ ਅੰਦਰ ਅਗਾਧ ਬੋਧ ਕਲਾ ਵਰਤ ਰਹੀ ਹੁੰਦੀ ਸੀ ਅਤੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਤੇ ਛੋ ਵਿੱਚ ਐਸੀ ਸਮਰੱਥਾ ਹੁੰਦੀ ਸੀ ਕਿ ਜਿਸ ਕਿਸੇ ਨੂੰ ਵੀ ਆਪ ਦੇ ਨਿਕਟ ਕੀਰਤਨ ਕਰਨ ਦਾ ਸਮਾਂ ਮਿਲਦਾ ਉਹ ਉਹਨਾਂ ਦੀ ਪਿਆਰ ਤੱਕਣੀ ਨਾਲ ਰਸ ਲੀਣਾ ਹੋ ਕੇ ਰੰਗਿਆ ਜਾਂਦਾ ਅਤੇ ਉਹ ਐਸੇ ਅਕਹਿ ਰਸ ਨੂੰ ਮਾਣਦਾ ਜਿਹੜਾ ਉਸਨੇ ਜੀਵਨ ਭਰ ਕਦੇ ਨਹੀਂ ਸੀ ਮਾਣਿਆ ਹੁੰਦਾ। ਜੇ ਕਿਸੇ ਬੱਚੀ ਤੇ ਪ੍ਰਸੰਨ ਹੋ ਕੇ ਥਾਪੜਾ ਦੇ ਦੇਣਾ ਤਾਂ ਸਹਿਜ ਸੁਭਾਏ ਇੱਕ ਅੱਧ ਸ਼ਬਦ ਪੜ੍ਹ ਸਕਣ ਵਾਲੀ ਬੱਚੀ ਨੂੰ ਸਤਿਗੁਰਾਂ ਵੱਲੋਂ ਕੀਰਤਨ ਦੀ ਐਸੀ ਬਖਸ਼ਿਸ਼ ਹੋਣੀ ਕਿ ਕਈ ਕਈ ਸ਼ਬਦ ਚੜ੍ਹਦੇ ਤੋਂ ਚੜ੍ਹਦੇ ਰੰਗਾਂ ਵਿੱਚ ਗਾਇਨ ਕਰੀ ਜਾਣੇ। ਭਾਈ ਜੀਵਨ ਸਿੰਘ ਤੇ ਹੋਰ ਕੀਰਤਨ ਕਰਨ ਵਾਲੇ ਗੁਰਸਿੱਖ ਵੀਰ ਭੈਣਾਂ ਅੱਜ ਇਹ ਮਹਿਸੂਸ ਕਰਦੇ ਹਨ ਕਿ ਕੀਰਤਨ ਦਾ ਜੋ ਆਨੰਦ ਰੰਗ ਰਸ ਅਤੇ ਅਨੁਪਮ ਕਲਾ ਭਾਈ ਸਾਹਿਬ ਦੇ ਸੰਗ ਸਾਥ ਉਹਨਾਂ ਨੇ ਮਾਣੀ ਹੈ ਉਹ ਬਸ ਉਹਨਾਂ ਦੇ ਨਾਲ ਹੀ ਸੀ। ਭਾਈ ਸਾਹਿਬ ਕੀਰਤਨ ਸਮੇਂ ਘੰਟਿਆਂ ਬੱਧੀ ਉੱਚੀਆਂ ਪੰਚਮ ਦੀਆਂ ਸੁਰਾਂ ਵਿੱਚ ਕੀਰਤਨ ਅਲਾਪਦੇ ਰਹਿੰਦੇ ਜਿੱਥੇ ਕਿ ਆਮ ਰਾਗੀ ਸਿੰਘ ਥੋੜੇ ਸਮੇਂ ਵਿੱਚ ਹੀ ਹਾਰ ਹੁੱਟ ਜਾਂਦੇ ਹਨ। ਇਹ ਕੇਰਾਂ ਇੱਕ ਸੱਜਣ ਨੇ ਭਾਈ ਸਾਹਿਬ ਜੀ ਪਾਸ ਸ਼ੰਕਾ ਕੀਤਾ ਕਿ ਲਗਾਤਾਰ ਇਤਨੀ ਉੱਚੀ ਸਵਰ ਵਿੱਚ ਕੀਰਤਨ ਕਰਨ ਨਾਲ ਆਪ ਦੇ ਦਿਮਾਗ ਤੇ ਅਸਰ ਨਹੀਂ ਪੈਂਦਾ। ਭਾਈ ਸਾਹਿਬ ਜੀ ਹੱਸ ਕੇ ਕਹਿਣ ਲੱਗੇ ਕਿ ਜਿਉਂ ਜਿਉਂ ਕੀਰਤਨ ਉੱਪਰ ਤੋਂ ਉੱਪਰ ਚੜ੍ਹਦਾ ਹੈ ਤਿਉਂ ਤਿਉਂ ਅਸੀਂ ਇਉਂ ਮਹਿਸੂਸ ਕਰਦੇ ਹਾਂ ਜਿਵੇਂ ਘਿਓ ਦੇ ਘੁੱਟ ਛੱਕ ਰਹੇ ਹੁੰਦੇ ਹਾਂ। ਕੀਰਤਨ ਦਾ ਕਲਾ ਕ੍ਰਿਸ਼ਮੀ ਚੋਜ ਐਸਾ ਬਣਿਆ ਰਹਿੰਦਾ ਸੀ ਕਿ 24-24 ਘੰਟੇ ਲਗਾਤਾਰ ਕੀਰਤਨ ਵਿੱਚ ਮਸਤ ਰਹਿਣਾ ਭਾਈ ਸਾਹਿਬ ਜੀ ਦੀ ਸਹਿਜ ਸੁਭਾਵੀ ਖੇਡ ਸੀ। ਨਾਰੰਗਵਾਲ ਵਿੱਚ 2 ਵਾਰ ਗੁਰਪੁਰਬ ਪੋਹ ਸੁਦੀ ਸਪਤਮੀ ਤੇ 36-36 ਘੰਟੇ ਵੀ ਕੀਰਤਨ ਵਿੱਚ ਇੱਕ ਰਸ ਭਾਈ ਸਾਹਿਬ ਜੀ ਦਾ ਚੌਂਕੜਾ ਲੱਗਾ ਰਿਹਾ। ਭਾਈ ਸਾਹਿਬ ਜੀ ਨਾਮ ਸਿਮਰਨ ਦੀ ਅਖੰਡਾਕਾਰ ਕਮਾਈ ਸਦਕਾ ਕੀਰਤਨ ਵਿੱਚ ਆਪ ਤਾਂ ਕਦੇ ਅਕਦੇ ਥੱਕਦੇ ਨਹੀਂ ਸਨ ਪਰ ਇਹਨਾਂ ਨਾਮ ਅਭਿਆਸ ਕਮਾਈਆਂ ਵਾਲੀਆਂ ਰੂਹਾਂ ਦੇ ਜੋੜ ਮੇਲਿਆਂ ਸਦਕਾ ਸਮੂਹ ਸੰਗਤਾਂ ਵੀ ਕੀਰਤਨ ਵਿੱਚ ਸਾਰੀ ਸਾਰੀ ਰਾਤ ਲਗਾਤਾਰ ਜੁੜੀਆਂ ਰਹਿੰਦੀਆਂ ਸਨ ਅਤੇ ਕਿਸੇ ਨੂੰ ਗੋਡਾ ਤੱਕ ਵੀ ਚੁੱਕਣ ਦਾ ਫੁਰਨਾ ਨਹੀਂ ਸੀ ਫੁਰਦਾ। ਇੱਥੋਂ ਤੱਕ ਕਿ ਕੋਈ ਬੱਚਾ ਵੀ ਉਹਨਾਂ ਦੇ ਕੀਰਤਨਾਂ ਵਿੱਚ ਹਿਲਦਾ ਜੁਲਦਾ ਨਹੀਂ ਵੇਖਿਆ ਜਾਂਦਾ ਸੀ। ਇਹ ਹੈ ਹਰ ਕੀਰਤਨ ਦੀ ਇਲਾਹੀ ਕਲਾ।